लंडावत बंदन हनक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास याही कुल ते प्रगट होए ताही कुल को नाम पुन द्वादश गुरिंद को मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। दसवें पातशाह जी का पावन पवित्र इतिहास आप जी श्रवण कर रहे हो। प्रसंग इत्थे पहुंचा है
नेरे पै नंद लाल लाल ले गुलाल तब पाल पै कृपाल ने बिसाल मेल दिनो।
सारे होली खेल रहे ने कहिंदे नेरे पयो नंद लाल जदों नंद लाल जी सतगुरु जी दे नेड़े होए लाल ले गुलाल तब लाल गुलाल लै के कृपालू सतगुरु जी ने उस वेले नंद लाल दे मुंह दे उते गुलाल मल दिता।
एक संग रंग पै सब के सुरंग अंग अंबर तर जो निचुरत अत चीनियो।
इको वर्गे रंगदार सारिया दे जेड़े कपड़े ने ओ रंगे हुए ने अनेकां प्रकार दे रंगा दे नाल कपड़े रंगे ने जेड़े अंबर धारण किते ने उन्हां दे उते पिचकारियां दा जेड़ा तरल रंग है ओ डुलिया होया है ओ उन्हां दे कपड़िया तो निचुर रहा है।
अवनी आकाश लाल मई सब पास रही मानो अनुराग निज रूप तार लीनियो।
अवनी धरती ते आकाश दोवे ही मानो लाल रंग दे पास रहे ने लाल रंग दे दिख रहे ने मानो के प्रेम ने अपना ही रूप तार रख्या।
संगत के बीच निज कृपा जल सींच सींच सिखी फुलवारी मैं बिलास बड़ो किन्यो।
कवि जी कह रहे ने के मानो इस तरह लगदा है कि अपने संगत दे विच कृपा दा जल छिड़क छिड़क के अपने सिखी रूप फुलवाड़ी ने मानो के गुरु जी हरा कर रहे ने इस तरह प्रतीत हुंदा है।
पाई नंद लाल सब बुद्ध मैं बिसाल जोए सागर कृपाल के बिलास हेर लीनियो।
हुण भाई नंद लाल जी जेड़े के हर एक प्रकार दे नाल बुद्धि दे विच विशाल ने प्रवीण ने उन्हां ने होली खेडण दे ए जिहड़े सारे प्रसंग से सतगुरु जी दे उस नूं अपनी अखां दे नाल देखिया।
पारसी मैं कविता बनाए के रुचर छब गुरु गोर सिखण सुनाई फेर फेर कै।
हुण ओह कवि ने ज्ञानी ने उन्हां ने सतगुरु जी नूं इस तरह होली खेडदिआं देखिआ उन्हां दे कौतक देखे और उसे ही होली खेडण दे चरित्र नूं भाई नंद लाल जी ने फारसी दे विच अपनी कविता दे विच छंदां दे विच रचिआ और फिर ओह जिहड़ी कविता सी नाले ते सिखां नूं सुनाई नाले गुरु जी नूं सुनाई।
साहिब प्रसन्न पै मौज दे निहाल किए अलता गुलाब शोभ जोए गेर गेर कै।
अलता ते गुलाब डेर डेर के सतगुरु सच्चे पातशाह जी खुश हो रहे ने नंद लाल दे उते साहिब बहुत ज्यादा प्रसन्न होए उनु बहुत ज्यादा निहाल कीता और उस वेले भाई नंद लाल जी ने जेड़ी कविता लिखी सी होली दे बावत कवि जी उस कविता दा जिक्र कर रहे ने कि उन्हां ने केड़ी फारसी दे विच कविता लिखी।
गुले होली बवागे दहर ही बिशगुफत लबे चू गुंचा है राफ और गुंदा है खू करद।
ये हुण उन्हां दी फारसी दी लिखी हुई कविता है मैनू भी पढ़न दे विच औख आ रही है। एदा अर्थ यह है कि
ਹੋਲੀ ਦਾ ਫੁੱਲ ਇਸ ਦੁਨੀਆ ਦੇ ਬਾਗ ਵਿੱਚ ਖਿੜ ਪਿਆ ਹੈ, ਬੁੱਲਾਂ ਨੂੰ ਕਲੀ ਵਾਂਗ ਮੁਬਾਰਕ ਸੁਭਾਅ ਵਾਲਾ ਕਰ ਦਿੱਤਾ ਹੈ, ਭਾਵ ਹਰੇਕ ਦੇ ਬੁੱਲ ਮੁਸਕਰਾ ਰਹੇ ਹਨ। ਅੱਗੇ ਲਿਖਦੇ ਨੇ, ਗੁਲਾਬੋ ਅੰਬਰੋ ਮੁਸ਼ਕੋ ਅਬੀਰੋ ਚੂੰ ਬਾਰਾਂ ਬਾਰਿਸ਼ੇ ਅਜ ਸੁਬ ਸੂ ਕਰਦ। ਇਸ ਦਾ ਭਾਵ ਇਹ ਹੈ ਕਿ ਗੁਲਾਬ, ਅੰਬਰ, ਕਸਤੂਰੀ ਤੇ ਅੰਬੀਰ ਮੀਂਹ ਵਾਂਗੂ ਚਾਰ ਪਾਸਿਓਂ ਵਰਖਾ ਕਰ ਰਹੇ ਹਨ। ਔਰ ਅੱਗੇ ਲਿਖਦੇ ਨੇ, ਜ਼ਹੇ ਪਿਚਕਾਰੀਏ ਪੁਰ ਜ਼ਫਰਾਨੀ ਕੇ ਹਰ ਬੇਰੰਗ ਰਾਹ ਖੁਸ਼ ਰੰਗ ਰੂੰ ਕਰਦ। ਇਸ ਦਾ ਭਾਵ ਇਹ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਬਾਰਕ ਹੱਥਾਂ ਦਾ ਗੁਲਾਲ ਉਡਾਉਣਾ ਜ਼ਮੀਨ ਤੇ ਆਸਮਾਨ ਨੂੰ ਲਾਲ ਰੰਗਾ ਕਰ ਰਿਹਾ ਹੈ, ਜ਼ਮੀਨ ਮੈਲੀ ਤੇ ਆਸਮਾਨ ਕਾਲਾ ਹੈ। ਗੁਰੂ ਜੀ ਦੀ ਗੁਲਾਲ ਅਫਸ਼ਾਨੀ ਨੇ ਦੋਹਾਂ ਨੂੰ ਲਾਲ ਰੰਗੇ ਕਰ ਦਿੱਤਾ ਹੈ। ਸੁਰਖਰੂ ਹੋਣਾ ਕਿਸੇ ਜ਼ਿੰਮੇਵਾਰੀ ਤੋਂ ਜਾਂ ਕਿਸੇ ਪਾਪ ਤੋਂ ਛੁਟਕਾਰਾ ਪਾਉਣ ਦਾ ਵੀ ਮੁਹਾਵਰਾ ਹੈ। ਅੱਗੇ ਨੰਦ ਲਾਲ ਜੀ ਲਿਖਦੇ ਨੇ, ਦੁਆਲਮ ਗਸ਼ਤ ਰੰਗੀ ਅਜ ਤੁਫੈਲਸ਼ ਚੂ ਸ਼ਾਹਿਮ ਜਾਮਾ ਰੰਗੀ ਦਰਗਲੂ ਕਰਦ। ਇਸ ਦਾ ਭਾਵ ਇਹ ਹੈ ਕਿ ਵਾਹਵਾ ਹੈ ਉਹ ਕੇਸਰ ਰੰਗ ਨਾਲ ਭਰੀ ਪਿਚਕਾਰੀ ਨੂੰ ਜੋ ਕਲਗੀ ਧਰ ਜੀ ਦੇ ਹੱਥਾਂ ਦੇ ਵਿੱਚ ਹੈ, ਜਿਸ ਨੇ ਹਰ ਬੇਰੰਗ ਨੂੰ ਖੁਸ਼ ਰੰਗ ਚਿਹਰੇ ਵਾਲਾ ਬਣਾ ਦਿੱਤਾ ਹੈ। ਅੱਗੇ ਲਿਖਦੇ ਨੇ, ਕਸੇ ਕੋ ਦੀਦਾ ਦੀਦਾਰੋ ਮੁਕੱਦਸ ਮੁਰਾਦੇ ਉਮਰ ਰਾਹ ਹਾਸਲ ਨਿਕੋ ਕਰਦ। ਇਸ ਦਾ ਭਾਵ ਇਹ ਹੈ, ਉਸ ਗੁਰੂ ਦੀ ਤੁਫੈਲ ਅੱਜ ਦੋ ਜਹਾਨਾਂ ਨੂੰ ਰੰਗ ਲੱਗ ਗਿਆ ਹੈ, ਜਦੋਂ ਕਿ ਮੇਰੇ ਸ਼ਾਹ ਨੇ ਰੰਗ ਭਰਿਆ ਕੱਪੜਾ ਗਲੇ ਦੇ ਵਿੱਚ ਪਹਿਨਿਆ ਹੋਇਆ ਹੈ। ਅੱਗੇ ਲਿਖਦੇ ਨੇ, ਸ਼ਬਦ ਕੁਰਬਾਨ ਖਾਕੋ ਸਾਧ ਸੰਗਤ ਦਿਲੇ ਗੋਇਆ ਹਮੀ ਰਾਹ ਆਰਜ਼ੂ ਕਰਦ। ਅਖੀਰ ਦੇ ਵਿੱਚ ਭਾਈ ਨੰਦ ਲਾਲ ਜੀ ਲਿਖਦੇ ਨੇ, ਮੈਂ ਸਾਧ ਸੰਗਤ ਦੀ ਖਾਕ ਤੋਂ ਸਦਕੇ ਹੋ ਰਿਹਾ ਹਾਂ ਗੋਇਆ, ਭਾਵ ਨੰਦ ਲਾਲ ਦਾ ਦਿਲ ਇਸੇ ਹੀ ਵਕਤ ਨੂੰ ਤਰਸ ਰਿਹਾ ਸੀ। ਇਹ ਉਹਨਾਂ ਨੇ ਹੋਲੀ ਦੀ ਬਾਬਤ ਉਸ ਵੇਲੇ ਕਵਿਤਾ ਲਿਖੀ ਜਿਹਦਾ ਕਿ ਜ਼ਿਕਰ ਭਾਈ ਸੰਤੋਖ ਸਿੰਘ ਜੀ ਨੇ ਕੀਤਾ। ਸੁਣਤ ਪ੍ਰਸੰਨ ਗੁਰੂ ਅਬਿਰਾਮ ਤਰ ਦੀਵਾਨ ਗੋਇਆ ਤਿਸ ਨਾਮ। ਇਸ ਤਰ੍ਹਾਂ ਦੀ ਜਦੋਂ ਕਵਿਤਾ ਭਾਈ ਨੰਦ ਲਾਲ ਜੀ ਨੇ ਸੁਣਾਈ, ਕਵਿਤਾ ਨੂੰ ਸੁਣ ਕੇ ਸਤਿਗੁਰੂ ਜੀ ਬਹੁਤ ਜ਼ਿਆਦਾ ਪ੍ਰਸੰਨ ਹੋਏ। ਕਹਿੰਦੇ ਨੇ, ਧਰ ਦੀਵਾਨ ਗੋਇਆ ਤਿਸ ਨਾਮੂ, ਉਸ ਦਾ ਨਾਂ ਸਤਿਗੁਰੂ ਜੀ ਨੇ ਦੀਵਾਨ ਗੋਇਆ ਰੱਖ ਦਿੱਤਾ। ਇਸੇ ਹੀ ਕਰਕੇ ਉਹਨਾਂ ਨੇ ਕਵਿਤਾ ਦੇ ਵਿੱਚ ਆਪਣਾ ਜਿਹੜਾ ਤਖੱਲਸ ਹੈ ਨਾ, ਉਸ ਨੂੰ ਵੀ ਗੋਇਆ ਬਣਾਇਆ। ਜਿਸ ਤਰ੍ਹਾਂ ਲਿਖਦੇ ਨੇ, ਸ਼ਬਦ ਕੁਰਬਾਨ ਖਾਕੇ ਸਾਧ ਸੰਗਤ ਦਿਲੇ ਗੋਇਆ ਹਮੀ ਰਾਹ ਅਰਜ਼ੂ ਕਰਦ। ਉਹਨਾਂ ਨੇ ਆਪਣਾ ਤਖੱਲਸ ਵੀ ਉਹੀ ਬਣਾਇਆ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਨਾ ਬਖਸ਼ਿਆ। ਹੁਣ ਸੰਗਤ ਪ੍ਰਰ ਦ੍ਰਿਸ਼ਟ ਚਲਾਈ ਅਰਨ ਬਰਨ ਇਕ ਸਮ ਸਮੁਦਾਈ। ਇਸ ਤੋਂ ਬਾਅਦ ਸਾਰੀ ਸਾਧ ਸੰਗਤ ਦੇ ਉੱਤੇ ਸਤਿਗੁਰਾਂ ਨੇ ਆਪਣੀ ਦ੍ਰਿਸ਼ਟੀ ਪਾਈ, ਦੇਖਿਆ ਕੀ ਦੇਖਦੇ ਨੇ ਕਿ ਸਾਰਿਆਂ ਦੇ ਮੂੰਹ ਸਿਰ ਰੰਗੇ ਹੋਏ ਨੇ, ਉਹਨਾਂ ਦੇ ਜਿਹੜੇ ਕੱਪੜੇ ਨੇ ਉਹ ਲਾਲ ਰੰਗ ਦੇ ਹੋਏ ਨੇ। ਜਨ ਕਿੰਸਕ ਕੋ ਬਨ ਬਿਗ ਸੰਤ ਇਕ ਸਮਨਸ ਪਾਏ ਬਸੰਤ। ਕੇਸੂਆਂ ਦਾ ਬਣ ਮਾਨੋ ਖਿੜਿਆ ਹੋਇਆ ਹੈ ਬਸੰਤ ਦੀ ਸੋਹਣੀ ਰੁੱਤ ਦੇ ਵਿੱਚ। ਸੁੰਦਰ ਸ਼ੋਭਾ ਰਹੀ ਪ੍ਰਕਾਸ਼ ਬਿਕਸਤ ਸਤਗੁਰ ਹੇਰ ਬਿਲਾਸ। ਸੁੰਦਰ ਜਿਹੜੀ ਸ਼ੋਭਾ ਹੈ ਉਹ ਪ੍ਰਕਾਸ਼ਮਾਨ ਹੋ ਰਹੀ ਹੈ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਕੌਤਕਾਂ ਨੂੰ ਦੇਖ ਕੇ ਬਹੁਤ ਬਿਕਸ ਰਹੇ ਨੇ, ਬਹੁਤ ਖੁਸ਼ ਹੋ ਰਹੇ ਨੇ। ਹਟਪੁਰ ਆਏ ਸਭਾ ਸਭ ਥਿਰੀ ਸਤਗੁਰ ਦ੍ਰਿਸ਼ਟ ਸਕਲ ਪਰ ਕਰੀ। ਹੋਲੀ ਖੇਡਣ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚ ਆਏ ਨੇ, ਸਾਰਿਆਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਿਹਰ ਦੀ ਨਜ਼ਰ ਕਰੀ। ਇਤਨੇ ਮੇ ਸੁਥਰਾ ਚਲ ਆਇਓ ਨਖਸ਼ਿਖ ਕਾਰਸ ਦੇਹ ਲਗਾਇਓ। ਬਹੁਤ ਵੱਡੀ ਸਭਾ ਲੱਗੀ ਹੈ, ਸਾਰੀ ਸੰਗਤ ਬੈਠੀ ਹੈ, ਸਤਿਗੁਰੂ ਵੀ ਦਰਸ਼ਨ ਦੇ ਰਹੇ ਨੇ। ਇੰਨੇ ਚਿਰ ਨੂੰ ਕੀ ਹੋਇਆ ਕਿ ਉਸ ਜਗ੍ਹਾ ਦੇ ਉੱਤੇ ਸਤਿਗੁਰਾਂ ਦਾ ਜਿਹੜਾ ਸਿੱਖ ਜਿਹਦਾ ਨਾਂ ਸੁਥਰਾ ਹੈ ਉਹ ਚੱਲ ਕੇ ਆ ਗਿਆ, ਔਰ ਕੀ ਦੇਖਦੇ ਨੇ ਕਿ ਉਸ ਸੁਥਰੇ ਸਿੱਖ ਨੇ ਆਪਣੇ ਪੈਰਾਂ ਤੋਂ ਲੈ ਕੇ ਸਿਰ ਤੱਕ ਆਪਣੇ ਸਾਰੇ ਸਰੀਰ ਨੂੰ ਕਾਲਖ ਦੇ ਨਾਲ ਪੋਥਿਆ ਹੋਇਆ।
ਹੋਤ ਦੇਗ ਤਹਿ ਕਾਰਸ ਲਈ
ਇੱਕ ਸਮਕਾਰੀ ਕਾਇਆ ਕਰੀ।
ਜਿੱਥੇ ਦੇਗ ਹੁੰਦੀ ਸੀ, ਜਿੱਥੇ ਲੰਗਰ ਬਣਦਾ ਸੀ, ਉੱਥੋਂ ਜਾ ਕੇ ਉਸਨੇ ਕਾਲਖ ਆਪਣੇ ਸਾਰੇ ਮੂੰਹ ਸਿਰ ਦੇ ਉੱਤੇ ਲਾ ਲਈ। ਇੱਕ ਸਮ ਕਾਇਆ ਕਾਰੀ ਕਰੀ, ਇੱਕੋ ਵਰਗੀ ਜਿਹੜੀ ਕਾਇਆ ਸੀ ਸਰੀਰ, ਉਸ ਨੂੰ ਕਾਲਾ ਕਰਕੇ ਉਹ ਉੱਥੇ ਪਹੁੰਚ ਗਿਆ।
ਬਹੁ ਸੁਰਮਾ ਮੁਖ ਸਿਰ ਪਰ ਲਾਇਓ, ਆਏ ਭਿਆਨਕ ਵੇਖ ਦਿਖਾਇਓ।
ਉਸ ਨੇ ਕੀ ਕੀਤਾ, ਸਾਰੇ ਸਰੀਰ ਦੇ ਉੱਤੇ ਕਾਲਖ ਮਾਲੀ, ਬੜਾ ਭਿਆਨਕ ਜਿਹਾ ਉਹਦਾ ਰੂਪ ਹੋ ਗਿਆ, ਔਰ ਉਸ ਭਿਆਨਕ ਰੂਪ ਨੂੰ ਆਣ ਕੇ ਉਸ ਨੇ ਸਾਧ ਸੰਗਤ ਦੇ ਵਿੱਚ ਦਿਖਾਇਆ।
ਸ੍ਰੀ ਸਤ ਗੁਰ ਸਭ ਸੰਗਤ ਹੇਰ, ਫਿਰ ਉਹ ਚੁਗਰ ਦੇ ਇੱਕ ਦੋਏ ਫਿਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਔਰ ਸਾਰੀ ਸੰਗਤ ਨੇ ਉਸ ਨੂੰ ਦੇਖਿਆ। ਜਦੋਂ ਆਇਆ ਸੁਥਰਾ, ਇੱਕ ਵਾਰੀ ਚਾਰ ਸਵੇਰੇ ਸੰਗਤ ਤੇ ਉਸ ਨੇ ਗੇੜਾ ਦਿੱਤਾ, ਸਾਰਿਆਂ ਦੇ ਦੁਆਲੇ ਦੁਆਲੇ ਗੇੜਾ ਕੱਢ ਕੇ ਉੱਥੇ ਖੜਾ ਹੋਇਆ।
ਸ੍ਰੀ ਕਲਗੀ ਤਰ ਦੇਖ ਹੱਸੇ ਹੈ, ਬਿਦਤ ਦਸਨ ਤੇ ਪੇ ਬਿਸਦ ਲਸੇ ਹੈ।
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਥਰੇ ਨੂੰ ਇਸ ਹਾਲਤ ਦੇ ਵਿੱਚ ਦੇਖਿਆ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਨੂੰ ਦੇਖ ਕੇ ਹੱਸਣ ਲੱਗੇ, ਕਹਿੰਦੇ ਨੇ ਕਵੀ ਜੀ, ਜਦੋਂ ਸਤਿਗੁਰੂ ਜੀ ਹੱਸੇ, ਬੇਦਤ ਦਸਨ ਪੇ ਬਿਸਦ ਲਸੇ ਹੈ, ਭਾਵ ਕਿ ਉਹਨਾਂ ਦਾ ਜਦੋਂ ਸਤਿਗੁਰਾਂ ਦਾ ਮੂੰਹ ਖੁੱਲਿਆ, ਉਹਦੇ ਵਿੱਚੋਂ ਉੱਜਲ ਸੋਹਣੇ ਚਿੱਟੇ ਜਿਹੜੇ ਦੰਦ ਨੇ ਉਹ ਪ੍ਰਗਟ ਹੋ ਕੇ ਪ੍ਰਕਾਸ਼ ਹੋ ਰਹੇ ਨੇ ਗੁਰੂ ਜੀ ਦੇ।
ਬਿਕਸਤ ਆਪਣੇ ਨਿਕਟ ਬੁਲਾਇਓ, ਬੂਝਿਓ ਭੇਖ ਕਹਾਂ ਕਰ ਆਇਓ।
ਸਤਿਗੁਰਾਂ ਨੇ ਖੁਸ਼ ਹੋ ਕੇ ਸੁਥਰੇ ਨੂੰ ਕੋਲ ਬੁਲਾਇਆ, ਔਰ ਗੁਰੂ ਜੀ ਕਹਿਣ ਲੱਗੇ, ਭੇਖ ਕਹਾਂ ਕਰ ਆਇਓ, ਹੇ ਭਾਈ ਸੁਥਰਿਆ, ਇਹ ਤੂੰ ਕਿਸ ਤਰ੍ਹਾਂ ਦਾ ਭੇਸ ਬਣਾ ਕੇ ਆਇਆ।
ਹੱਥ ਜੋਰ ਅਰਦਾਸ ਬਖਾਨੀ, ਸਤਿਗੁਰ ਸੰਗਤ ਸ਼ੋਭਤ ਮਹਾਨੀ।
ਸਤਿਗੁਰਾਂ ਨੇ ਪੁੱਛਿਆ, ਸੁਥਰਿਆ ਤੂੰ ਇਸ ਤਰ੍ਹਾਂ ਦਾ ਕਿਉਂ ਭੇਸ ਬਣਾ ਕੇ ਆਇਆ। ਹੱਥ ਜੋੜੇ ਸੁਥਰੇ ਨੇ ਅਰਦਾਸ ਕਰਨ ਲੱਗਾ, ਅਰਜ ਕਰਨ ਲੱਗਾ, ਕਹਿਣ ਲੱਗਾ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਹਾਡੀ ਜਿਹੜੀ ਸੰਗਤ ਹੈ ਨਾ, ਉਹ ਬਹੁਤ ਜ਼ਿਆਦਾ ਸ਼ੋਭਾ ਵਾਲੀ ਹੈ, ਸ਼ੋਭਨੀਕ ਹੈ।
ਜੇਹ ਸਮ ਜਗ ਮੈਂ ਅਪਰ ਨਾ ਕੋਈ, ਦਿਪਤ ਮਹਾ ਦੁੱਤ ਕੇ ਜੁੱਤ ਹੋਈ।
ਆਪ ਜੀ ਦੀ ਸੰਗਤ ਇਸ ਤਰ੍ਹਾਂ ਦੀ ਪ੍ਰਕਾਸ਼ਮਾਨ ਹੋ ਰਹੀ ਹੈ, ਜਿਹਦੇ ਵਰਗਾ ਸੰਸਾਰ ਤੇ ਹੋਰ ਦੂਸਰਾ ਕੋਈ ਵੀ ਨਹੀਂ ਹੈ। ਸੁਥਰੇ ਨੇ ਆਖਿਆ,
ਡੀਠ ਪਹਾੜੀਆਂ ਕੀ ਹੈ ਬੁਰੀ, ਜਿਸ ਲੱਗ ਜਾਏ ਮਾਨੋ ਖਰ ਛੁਰੀ।
ਸੁਥਰੇ ਨੇ ਆਖਿਆ, ਗਰੀਬ ਨਵਾਜ, ਤੁਹਾਡੀ ਜਿਹੜੀ ਸੰਗਤ ਹੈ ਉਹ ਬੜੀ ਸ਼ੋਭਾ ਵਾਲੀ ਹੈ, ਪਰ ਇਹ ਜਿਹੜੇ ਪਹਾੜੀਏ ਨੇ, ਇਹਨਾਂ ਦੀ ਨਜ਼ਰ ਬੜੀ ਮਾੜੀ ਹੈ, ਇਹਨਾਂ ਦੀ ਨਜ਼ਰ ਬਹੁਤ ਬੁਰੀ ਹੈ, ਮਾਨੋ ਕਿ ਇਹਨਾਂ ਦੀ ਨਜ਼ਰ ਇਸ ਤਰ੍ਹਾਂ ਦੀ ਹੈ ਜਿਵੇਂ ਤਿੱਖੀ ਛੁਰੀ ਹੋਵੇ। ਕਹਿਣ ਲੱਗਾ, ਗਰੀਬ ਨਵਾਜ, ਮੈਂ ਤੇ ਇਸ ਕਰਕੇ ਇਸ ਤਰ੍ਹਾਂ ਦਾ ਭੇਸ ਬਣਾ ਕੇ ਆਇਆ ਕਿ ਕਿਤੇ ਤੁਹਾਡੀ ਸੰਗਤ ਨੂੰ ਨਜ਼ਰ ਨਾ ਲੱਗ ਜਾਵੇ, ਕਿਉਂਕਿ ਸੋਹਣੀ ਚੀਜ਼ ਨੂੰ ਬਚਾਉਣ ਦੇ ਲਈ ਕੋਈ ਨਜ਼ਰ ਵੱਟੂ ਵੀ ਚਾਹੀਦਾ ਹੈ। ਕਹਿਣ ਲੱਗਾ, ਗੁਰੂ ਜੀ, ਮੈਂ ਤੇ ਨਜ਼ਰ ਵੱਟੂ ਬਣ ਕੇ ਆਇਆ ਕਿ ਤੁਹਾਡੀ ਸੰਗਤ ਨੂੰ ਕਿਤੇ ਨਜ਼ਰ ਨਾ ਲੱਗ ਜਾਵੇ।
ਯਾ ਤੇ ਮੈਂ ਵਿਚਾਰ ਕਰ ਆਇਓ, ਨਖ ਸਿਖ ਕਾਰੋ ਭੇਖ ਬਣਾਇਓ।
ਮੈਂ ਵਿਚਾਰ ਕੀਤੀ ਕਿ ਜੇ ਸਾਰੇ ਹੀ ਸੋਹਣੇ ਹੋਣਗੇ ਤੇ ਪਹਾੜੀਆਂ ਦੀ ਨਜ਼ਰ ਲੱਗ ਜਾਏਗੀ, ਇਸ ਕਰਕੇ ਗੁਰੂ ਦਾ ਸਿੱਖ ਕੋਈ ਨਜ਼ਰ ਵੱਟੂ ਵੀ ਹੋਣਾ ਚਾਹੀਦਾ ਹੈ, ਇਸ ਕਰਕੇ ਮੈਂ ਆਪਣੇ ਸਾਰੇ ਬਦਨ ਦੇ ਉੱਤੇ ਕਾਲਖ ਮਲ ਕੇ ਆਇਆ।
ਤਿੰਨ ਕੀ ਨਜ਼ਰ ਲਗੇ ਅਬ ਨਾਹੀ, ਕਾਰੋ ਬਦਨ ਹੋਏ ਤਿੰਨ ਜਾਹੀ।
ਗੁਰੂ ਜੀ, ਮੇਰੇ ਹੁੰਦਿਆਂ ਤੁਹਾਡੇ ਖਾਲਸੇ ਨੂੰ, ਤੁਹਾਡੀ ਸੰਗਤ ਨੂੰ ਕਦੇ ਵੀ ਪਹਾੜੀਆਂ ਦੀ ਜਿਹੜੀ ਮਾੜੀ ਨਜ਼ਰ ਹੈ ਉਹ ਨਹੀਂ ਲੱਗ ਸਕਦੀ।
ਕਾਰੋ ਬਦਨ ਹੋਏ ਤਿੰਨ ਜਾਹੀ,
ਜਿਸ ਤਰ੍ਹਾਂ ਦਾ ਮੈਂ ਕਾਲਾ ਹੈ, ਜਿਹੜੇ ਨਜ਼ਰ ਲਾਉਣਗੇ ਉਹਨਾਂ ਦਾ ਮੂੰਹ ਇਸੇ ਤਰ੍ਹਾਂ ਦਾ ਕਾਲਾ ਹੋ ਜਾਵੇ।
ਜਿਮ ਬਾਲਕ ਸੁੰਦਰ ਸ਼ਿੰਗਾਰੇ, ਚਾਰ ਵਿਭੂਖਣ ਬਸਤਰਣ ਤਾਰੇ।
ਕਹਿਣ ਲੱਗਾ ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਇੱਕ ਛੋਟੇ ਸੋਹਣੇ ਬਾਲਕ ਨੂੰ ਉਹਦੀ ਜਿਹੜੀ ਮਾਂ ਹੈ ਸੁੰਦਰ ਸ਼ਿੰਗਾਰ ਲਾਉਂਦੀ ਹੈ, ਉਹਦੇ ਸੋਹਣੇ ਕੱਪੜੇ ਪਹਿਨਾਉਂਦੀ ਹੈ, ਉਹਨੂੰ ਸੋਹਣੇ ਗਹਿਣਿਆਂ ਦੇ ਨਾਲ ਸਜਾਉਂਦੀ ਹੈ, ਪਰ ਕਹਿੰਦੇ ਨੇ, ਬਿੰਦ ਸ਼ਿਆਮਤਾ ਮਾਤ ਲਗਾਵੇ, ਨਹੀਂ ਨਜ਼ਰ ਕਿਸੀ ਲੱਗ ਜਾਵੇ। ਪਰ ਇਹਨਾਂ ਸ਼ਿੰਗਾਰਨ ਤੋਂ ਬਾਅਦ ਫੇਰ ਵੀ ਮਾਂ ਆਪਣੇ ਛੋਟੇ ਬੱਚੇ ਦੇ ਉੱਤੇ ਕਾਲਾ ਟਿੱਕਾ ਲਾ ਦਿੰਦੀ ਹੈ,
ਕਾਲਾ ਦਾਗ ਲਾ ਦਿੰਦੀ ਹੈ, ਉਹ ਇਸ ਕਰਕੇ ਲਾਉਂਦੀ ਹੈ, ਨਹੀਂ ਨਜ਼ਰ ਕਿਸ ਕੀ ਲੱਗ ਜਾਵੇ, ਮਦਾ ਮੇਰੇ ਸੋਹਣੇ ਪੁੱਤਰ ਨੂੰ ਕੋਈ ਨਜ਼ਰ ਹੀ ਨਾ ਲਾ ਦੇਵੇ। ਇਸ ਤਰ੍ਹਾਂ ਮੈਂ ਤੇ ਨਜ਼ਰ ਵੱਟੂ ਬਣ ਕੇ ਆਇਆ ਕਿ ਸਾਡੀ ਸੰਗਤ ਨੂੰ ਕੋਈ ਨਜ਼ਰ ਨਾ ਲਾ ਸਕੇ, ਕਿਉਂਕਿ ਸੁਥਰਾ ਇੱਕ ਐਸਾ ਹੀ ਆਦਮੀ ਸੀ ਜਿਹਦੀਆਂ ਗੱਲਾਂ ਤੇ ਹਾਸੇ ਵਾਲੀਆਂ ਹੁੰਦੀਆਂ ਸਨ ਪਰ ਬੜੀਆਂ ਭਾਵਪੂਰਤ ਹੁੰਦੀਆਂ ਸਨ, ਉਹਨਾਂ ਦਾ ਨਿਚੋੜ ਤੇ ਸਾਰ ਬਹੁਤ ਜ਼ਬਰਦਸਤ ਨਿਕਲਦਾ ਸੀ। ਸੁਥਰੇ ਨੇ ਆਖਿਆ, ਗਰੀਬ ਨਵਾਜ, ਮੈਂ ਇਸ ਕਰਕੇ ਆਪਣੇ ਮੂੰਹ ਸਿਰ ਨੂੰ ਕਾਲਾ ਕੀਤਾ ਹੈ ਕਿ ਸੰਗਤ ਨੂੰ ਨਜ਼ਰ ਨਾ ਲੱਗੇ। ਸੁੰਦਰ ਆਪਣੋ ਸਦਨ ਚਿਨਾਵੇ, ਅੰਤਰ ਬਾਹਰ ਬਿਸਦ ਬਣਾਵੇ। ਇੱਕ ਤੇ ਬਾਲਕ ਦਾ ਪ੍ਰਮਾਣ ਦਿੱਤਾ ਸੁਥਰੇ ਨੇ, ਦੂਸਰਾ ਪ੍ਰਮਾਣ ਦੇ ਰਿਹਾ ਸੁਥਰਾ। ਕਹਿਣ ਲੱਗਾ, ਗਰੀਬ ਨਵਾਜ, ਜਿਸ ਤਰ੍ਹਾਂ ਕੋਈ ਆਦਮੀ ਆਪਣਾ ਬਹੁਤ ਸੋਹਣਾ ਮਕਾਨ ਬਣਾਉਂਦਾ ਹੈ ਔਰ ਉਸ ਨੂੰ ਬਹੁਤ ਅੰਦਰੋਂ ਤੇ ਬਾਹਰੋਂ ਸਫਾ ਕਰਕੇ ਰੱਖਦਾ ਹੈ, ਸੋਹਣਾ ਬਣਾ ਕੇ ਰੱਖਦਾ ਹੈ, ਨਜ਼ਰ ਨਹੀਂ ਕਿਸ ਹੀ ਲੱਗ ਜਾਏ, ਕਾਰੀ ਹੰਡੀਆ ਤਰੇ ਬਣਾਏ। ਸੋਹਣਾ ਮਕਾਨ ਬਣਾ ਕੇ, ਨਵਾਂ ਮਕਾਨ ਬਣਾ ਕੇ, ਫਿਰ ਉਸ ਮਕਾਨ ਦਾ ਮਾਲਕ ਕੀ ਕਰਦਾ ਹੈ, ਇੱਕ ਕੁੱਜੇ ਨੂੰ ਲੈ ਕੇ ਉਹਦੇ ਉੱਤੇ ਕਾਲਾ ਰੰਗ ਕਰਕੇ ਤੇ ਫਿਰ ਉਹ ਆਪਣੇ ਘਰ ਦੇ ਸਾਹਮਣੇ ਟੰਗ ਦਿੰਦਾ ਹੈ, ਜਿੱਥੇ ਆਉਂਦੇ ਜਾਂਦੇ ਹਰ ਇੱਕ ਦੀ ਨਜ਼ਰ ਪਵੇ। ਇਹ ਤੇ ਤੁਸੀਂ ਕਈਆਂ ਨੇ ਦੇਖਿਆ ਹੋਵੇਗਾ, ਘੜਾ ਜਿਹੜਾ ਹੈ ਉਹਦੇ ਉੱਤੇ ਕਾਲਾ ਰੰਗ ਕਰਕੇ ਇੱਕ ਨਜ਼ਰ ਵੱਟੂ ਜਿਹਾ ਬਣਾ ਕੇ ਉਹ ਲਟਕਾ ਦਿੰਦੇ ਨੇ ਮਕਾਨ ਦੇ ਸਾਹਮਣੇ। ਕਹਿਣ ਲੱਗਾ ਜੀ, ਉਹ ਫਿਰ ਆਪਣੇ ਮਕਾਨ ਨੂੰ ਨਜ਼ਰ ਤੋਂ ਬਚਾਉਣ ਲਈ ਉਹ ਜਿਹੜਾ ਕਾਲਾ ਘੜਾ ਹੈ ਨਾ ਉਸ ਨੂੰ ਲਟਕਾ ਦਿੰਦੇ। ਨਜ਼ਰ ਕਰੇ ਸੰਗਤ ਪਰ ਜੋਏ, ਤਜ ਸੰਗਤ ਮੁਝ ਲਾਗੇ ਸੋਏ। ਕਹਿਣ ਲੱਗਾ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਹਾਡੀ ਜਿਹੜੀ ਸੰਗਤ ਹੈ ਨਾ ਇੱਕ ਬਹੁਤ ਸੋਹਣਾ ਵਧੀਆ ਮਕਾਨ ਹੈ। ਤੇ ਕਹਿਣ ਲੱਗਾ ਜੀ, ਮੈਂ ਉਸ ਮਕਾਨ ਦੇ ਉੱਤੇ ਉਹ ਜਿਹੜਾ ਨਜ਼ਰ ਵੱਟੂ ਬਣ ਕੇ ਲਟਕ ਰਿਹਾ ਹੈ, ਇਸ ਕਰਕੇ ਜਿਹਦੀ ਵੀ ਨਜ਼ਰ ਜਾਏਗੀ ਮਕਾਨ ਤੋਂ ਪਹਿਲਾਂ ਮੇਰੇ ਤੇ ਲੱਗੇਗੀ, ਇਸ ਕਰਕੇ ਮੈਂ ਉਹ ਨਜ਼ਰ ਵੱਟੂ ਬਣ ਕੇ ਤੁਹਾਡੇ ਸਿੱਖੀ ਰੂਪੀ ਮਕਾਨ ਨੂੰ ਬਚਾ ਕੇ ਰੱਖਾਂਗਾ। ਮੈਂ ਹਾਂਡੀ ਬਣ ਲਿਓ ਸੰਵਾਰ, ਬੁਰੀ ਨਜ਼ਰ ਸੇ ਬਸੇ ਪਹਾੜ। ਕਹਿਣ ਲੱਗਾ ਜੀ, ਮੈਂ ਹਾਂਡੀ ਬਣ ਕੇ ਉਹ ਨਜ਼ਰ ਵੱਟੂ ਬਣ ਕੇ ਉਹਨਾਂ ਦੀਆਂ ਬੁਰੀਆਂ ਨਜ਼ਰਾਂ ਨੂੰ ਸੰਭਾਲ ਲਵਾਂਗਾ। ਬੁਰੀ ਨਜ਼ਰ ਜੇ ਬਸੇ ਪਹਾੜ, ਇਹ ਜੋ ਪਹਾੜ ਵਿੱਚ ਵਸਦੇ ਹਨ ਉਹਨਾਂ ਦੀ ਬਹੁਤ ਭੈੜੀ ਨਜ਼ਰ ਹੈ, ਬਹੁਤ ਬੁਰੀ ਨਜ਼ਰ ਹੈ। ਸੁਣ ਕਰ ਹੱਸੇ ਕਿਰਪਾ ਤੇ ਜੋਵਾ, ਮਮ ਸੰਗਤ ਕੋ ਰੱਖਿਅਕ ਹੋਵਾ। ਗੁਰੂ ਜੀ ਸੁਥਰੇ ਦੀਆਂ ਭੋਲੀਆਂ ਗੱਲਾਂ ਨੂੰ ਸੁਣ ਕੇ ਬਹੁਤ ਜ਼ਿਆਦਾ ਖੁਸ਼ ਹੋਏ, ਹੱਸੇ ਔਰ ਸਤਿਗੁਰੂ ਜੀ ਕਹਿਣ ਲੱਗੇ, ਹੇ ਸੁਥਰਿਆ, ਮਮ ਸੰਗਤ ਕੋ ਰੱਖਕ ਹੋਵਾ। ਬਈ ਸੁਥਰਿਆ, ਵਾਕਿਆ ਹੀ ਤੂੰ ਤੇ ਮੇਰੀ ਸੰਗਤ ਦਾ ਰਾਖਾ ਹੈ, ਉਹਨੂੰ ਬੁਰੀ ਨਜ਼ਰ ਤੋਂ ਬਚਾਉਣ ਵਾਲਾ ਹੈ। ਆਦਿਕ ਖੁਸ਼ੀ ਸੁਥਰੇ ਪਰ ਕਰੀ, ਏ ਮਮ ਸਿੱਖ ਪਾਲੀ ਔਰ ਤਰੀ। ਬਹੁਤ ਜ਼ਿਆਦੀਆਂ ਸੁਥਰੇ ਦੇ ਉੱਤੇ ਸਤਿਗੁਰਾਂ ਨੇ ਖੁਸ਼ੀਆਂ ਕੀਤੀਆਂ। ਇਹ ਮਮ ਸਿੱਖ ਭਲੀ ਔਰ ਤੇਰੀ, ਗੁਰੂ ਜੀ ਕਹਿੰਦੇ ਨੇ ਇਹ ਜਿਹੜਾ ਸੁਥਰਾ ਮੇਰਾ ਸਿੱਖ ਹੈ, ਇਸ ਨੇ ਬਹੁਤ ਚੰਗੀ ਵਿਚਾਰ ਕੀਤੀ ਹੈ ਮੇਰੀ ਸੋਹਣੀ ਸੰਗਤ ਦੇ ਵਾਸਤੇ। ਸਭ ਪਰ ਬਲੀ ਰਹਿ ਬਲ ਤਰ ਹੈ, ਹਿੰਦੂ ਤੁਰਕ ਨਾ ਸਮਤਾ ਕਰ ਹੈ। ਉਸ ਤੋਂ ਬਾਅਦ ਸਤਿਗੁਰੂ ਜੀ ਕਹਿਣ ਲੱਗੇ, ਸੁਥਰਿਆ, ਹਰ ਇੱਕ ਪ੍ਰਕਾਰ ਦੇ ਨਾਲ ਮੇਰਾ ਜਿਹੜਾ ਖਾਲਸਾ ਹੈ ਉਹ ਬਲੀ ਹੈ, ਉਹਦੇ ਤੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ, ਹਿੰਦੂ ਤੇ ਤੁਰਕ ਉਹਨਾਂ ਦੀ ਕੋਈ ਸਮਤਾ ਨਹੀਂ ਕਰ ਸਕਦੇ।
ਨਹੀਂ ਇਸ ਕੇ ਟਿਕ ਸਕੇ ਆਗਾਰੀ, ਸਭ ਪਰ ਠਹਿਰਾਵੇ ਨਿਜ ਕਾਰੀ।
ਗੁਰੂ ਜੀ ਕਹਿਣ ਲੱਗੇ, ਸੁਥਰਿਆ, ਤੇਰੀ ਸੋਚ ਬੜੀ ਚੰਗੀ ਹੈ, ਤੂੰ ਬਹੁਤ ਸੋਹਣਾ ਵਿਚਾਰਦਾ ਹੈ, ਪਰ ਫੇਰ ਵੀ ਮੈਂ ਦੱਸਦਾ ਹਾਂ ਕਿ ਮੇਰੀ ਸੰਗਤ ਦੇ ਅੱਗੇ ਕੋਈ ਵੀ ਪਹਾੜੀਆ ਟਿਕ ਨਹੀਂ ਸਕਦਾ। ਸਭ ਪਰ ਠਹਿਰਾਵੇ ਨਿਜ ਕਾਰੀ, ਭਾਵ ਕੇ ਸਾਰਿਆਂ ਦੇ ਉੱਤੇ ਜਿਹੜਾ ਖਾਲਸਾ ਹੈ ਨਾ ਉਹ ਹੀ ਆਪਣੀ ਸੁੰਦਰ ਸਰਦਾਰੀ ਨੂੰ ਧਾਰਨ ਕਰੇਗਾ, ਕਿਸੇ ਨੂੰ ਸਾਹਮਣੇ ਨਹੀਂ ਠਹਿਰਨ ਦੇਵੇਗਾ।
ਜੋ ਜਾਚਿਓ ਸੁਥਰੇ ਕੋ ਦਇਓ, ਸਿਰੇ ਪਾਓ ਪੁੰਨ ਹੋਵਤ ਪਇਓ।
ਉਸ ਵੇਲੇ ਸੁਥਰੇ ਨੇ ਜੋ ਮੰਗਿਆ ਸਤਿਗੁਰੂ ਜੀ ਨੇ ਉਹੀ ਖੁਸ਼ ਹੋ ਕੇ ਬਖਸ਼ਿਸ਼ ਕੀਤਾ, ਔਰ ਇਸ ਤੋਂ ਬਾਅਦ ਸੁਥਰੇ ਤੇ ਖੁਸ਼ ਹੋ ਕੇ ਉਹਨੂੰ ਕੀਮਤੀ ਸਰੋਪਾ ਵੀ ਦਿੱਤਾ।
ਆਦ ਪੁੱਤ ਹੋਰੀ ਸਤਿਗੁਰ ਕਰੀ, ਸੰਗਤ ਕਰ ਦਰਸ਼ਨ ਮੁਦ ਪਰੀ।
ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜਾ ਹੋਲੀ ਦਾ ਪੁਰਬ ਸੀ ਉਸ ਨੂੰ ਮਨਾਇਆ, ਔਰ ਇਸ ਤਰੀਕੇ ਦੇ ਨਾਲ ਸਾਰੀਆਂ ਸੰਗਤਾਂ ਨੇ ਖੁਸ਼ੀ ਦੇ ਨਾਲ ਗੁਰੂ ਜੀ ਦੇ ਰੱਜ ਰੱਜ ਕੇ ਦਰਸ਼ਨ ਕੀਤੇ। सागरी संगत को सुख दए, अनक बिलासन बिसलत पए।
इस तरीके दे नाल सारी संगत नू सतगुरु सच्चे पातशाह जी ने सुख दिता, अनेक प्रकार दे हास बिलास उस होली दे उते कीते गए।
आच राज बिद त्यो पंथ जग, किस हूं न माने कान, देग तेग के बली बड, बांके वीर सुजान।
इस तरीके दे नाल अचरज रूप दा जिहड़ा खालसा पंथ है ओ प्रगट होया, जिहड़ा के किसे दी भी आन कान दी कोई परवाह नहीं करदा। देग तेग के बली वड्डे, देग ते तेग दे बली ने सतगुरु सच्चे पातशाह जी दे वड्डे बांके सूरमे।
कहे ओ किसू को क्यों न माने, गोर मड़ी नया नादर ठाने।
किसे दी भी कही हुई कान नू नहीं मन दे, गोर केंदे ने कबरां नू और मड़ियां नू ते कबरां नू नहीं मन दे गुरु दे सिख।
गोर की आयस को दिड़ राखें, सदा जंग को और अभिलाखें।
गुरु जी दी कीती हुई आग्या नू उना दे दिते हुए हुकम नू दृढ़ता दे नाल मन दे ने, और सदा सतगुरां दे संगां दे अंदर लड़न दी जड़ी बहुती अभिलाखा है ओ दिन प्रति दिन उपजदी रहिंदी।
ऊचो मत सब ते हैं सूचे रहें, तुरक तरक हिंदन पर कहें।
सारियां तो उच्ची मत है, सारियां तो सुचे ने, तुरक ते हिंदू इना दी उच्ची ते सुची मर्यादा नू देख के सड़दे ने, इना ते तर्क करदे ने।
देख जगत के लोक खिसाना, अपने ते आचार शुभ जाना।
जदों खालसे दे चंगे आचार अपने तो लोक जानदे ने, लोक इना दे धर्म नू देख के खिजदे ने।
निस दिन भजन प्रताप बदंता, वाहे गुरु सिमरै सुखवंता।
रात दिन भजन दा जिहड़ा प्रताप है ओ खालसे दे विच वधदा जांदा है। वाहे गुरु सिमरै सुखवंता, वाहे गुरु दे नाम दा सिमरन करदे ने, जिहड़ा के सारियां ही सुखां दा दान देण वाला है, जिहड़ा सदा ही सुखदाई है। हर को नाम सदा सुखदाई, गुरबाणी कहिंदी है कि हरी दा सतगुरु दा जिहड़ा नाम है ओ हमेशा खुशियां ही देण वाला है।
हिंदू तुरक हेर दुख पावै, शुभ स्वरूप चित जरियो ना जावै।
हिंदू ते तुरक खालसे दे चंगे स्वरूप नू और उन्हां दी चंगी रहनी ते बहनी नू देख के सड़दे ने, उन्हां तो खालसे दा चंगा स्वरूप देख के जरिया नहीं जांदा।
जथा आंख मैं त्रिण पार जाए, चुभत अधक नहीं निकसन पाए।
हुण कवि जी प्रमाण दे रहे ने के खालसा हिंदुआं ते तुरकां दी अखां दे विच इस तरह रड़कदा है जिस तरह किसे दी अख दे विच कोई तिनका पै जावे और फिर उस दी रड़क पैंदी है, चुभदा है। जेकर ना निकलदा होवे, जिन्ना चिर ना निकले ओ रड़क पौंदा रहिंदा है, ओ दुखी करदा है। इस तरीके दे नाल मानो के खालसा पंथ हिंदू ते तुरकां दी अखां विच इक रड़क दी तरह तिनका बन के पिया है जिहड़ा उन्हां नूं बहुता दुख दे रहा है।
एक दिन श्री कलगी तर पास, ए बिरतांत बहु करें प्रकाश।
एक दिन कलगी तर सच्चे पातशाह जी बैठे हुए सन, उन्हां दे द्वारे संगत बैठी हुई सी और इसे गल दे उत्ते उस वेले चर्चा चल पई।
सुन कर श्री मुख ते बिकसाए, सर्ब शरीर वीर रस छाए।
उस वेले सतगुरु सच्चे पातशाह जी सभा दे विच बैठ के बड़े बिकसे और उन्हां ने अपने शरीर नू वीर रस दे नाल धारण करके बिकसत बोले, बचन कृपालु। खुश हो के कृपालु गुरु जी ने की आख्या,
दोहे आखण त्रिण परयो विसालु।
सतगुरु सच्चे पातशाह जी कहिंदे ने कि इन्हां दोवां ही तुरकां ते हिंदुआं दे अखां दे विच साडा जिहड़ा खालसा है ना, ओह इक तिणका बन के इन्हां नू रड़क पा रहा।
ਪਰਿਓ ਸੋ ਪਰਿਓ ਨਾ ਨਿਕਸਣ ਹੋਵੇ, ਰਹਿਣ ਦੇਣਾ ਜਿਉ ਜਲ ਤਜ ਰੋਵੇ।
ਗੁਰੂ ਜੀ ਕਹਿੰਦੇ ਨੇ ਜਿਹੜਾ ਪੈਣ ਵਾਲਾ ਤਿਨਕਾ ਸੀ ਉਹ ਤੇ ਪੈ ਗਿਆ ਪਰ ਨਾ ਨਿਕਸਣ ਹੋਵੇ। ਇਹ ਜਿਹੜਾ ਤਿਨਕਾ ਹੈ ਨਾ, ਆਮ ਕਿਸੇ ਦੀ ਅੱਖ ਦੇ ਵਿੱਚ ਕੋਈ ਤਿਨਕਾ ਪੈ ਜਾਵੇ ਇੱਕ ਦਿਨ ਨਾਲ ਜਾਂ ਦੋ ਦਿਨਾਂ ਨਾਲ ਜਾਂ ਥੋੜੇ ਸਮੇਂ ਬਾਅਦ ਉਹ ਨਿਕਲ ਜਾਂਦਾ ਹੈ, ਪਰ ਗੁਰੂ ਜੀ ਕਹਿੰਦੇ ਨੇ ਨਾ ਨਿਕਸਣ ਪਾਵੇ। ਇਹ ਜਿਹੜਾ ਤਿਨਕਾ ਖਾਲਸਾ ਰੂਪੀ ਪੈ ਗਿਆ ਨਾ ਇਹਨਾਂ ਦੀ ਅੱਖਾਂ ਦੇ ਵਿੱਚ, ਇਹ ਜ਼ਿੰਦਗੀ ਪਰ ਨਿਕਲ ਨਹੀਂ ਸਕਦਾ। ਰਹਿਣ ਦੇਣਾ ਜਿਉ ਜਲ ਤਜ ਰੋਵੈ, ਇਸ ਕਰਕੇ ਰਾਤ ਦਿਨੇ ਨੇਤਰਾਂ ਤੋਂ ਜਲ ਸੁੱਟ ਸੁੱਟ ਕੇ ਇਹ ਦੋਵੇਂ ਰੋਣਗੇ।
ਫੂਟ ਜਾਏਗੀ ਦੁਸ਼ਟਾਂ ਦੀ ਅੱਖ, ਅੰਧੇ ਹੋਏ ਨਾ ਪੁਰਵੈ ਕਾਂਖ।
ਗੁਰੂ ਜੀ ਆਪਣੇ ਸਿੱਖਾਂ ਨੂੰ ਕਹਿ ਰਹੇ ਨੇ ਇਹਨਾਂ ਵੱਲੋਂ ਚਿੰਤਾ ਕਰਨ ਦੀ ਲੋੜ ਨਹੀਂ ਹੈ, ਹੌਲੀ ਹੌਲੀ ਇਹਨਾਂ ਦੀਆਂ ਜਿਹੜੀਆਂ ਅੱਖਾਂ ਨੇ ਦੁਸ਼ਟਾਂ ਦੀਆਂ ਉਹ ਫੁੱਟ ਜਾਣਗੀਆਂ, ਖਤਮ ਹੋ ਜਾਣਗੀਆਂ, ਅੰਨੇ ਹੋ ਜਾਣਗੇ। ਇਹਨਾਂ ਦੀ ਕਦੀ ਵੀ ਜਿਹੜੀ ਮਾੜੀ ਆਸ਼ਾ ਹੈ ਕੋਈ ਪੂਰੀ ਨਹੀਂ ਹੋ ਸਕਦੀ।
ਕਰਤ ਉਪਾਏ ਦੁਸ਼ਟ ਦੁੱਖ ਭਰੇ, ਪਲ ਪਲ ਬਿਖੈ ਸਵਈਆ ਚਰੇ।
ਭਾਵ ਕਿ ਇਹ ਜਿਹੜੇ ਦੁਸ਼ਟ ਨੇ ਅਨੇਕਾਂ ਪ੍ਰਕਾਰ ਦੇ ਖਾਲਸੇ ਨੂੰ ਦੁੱਖ ਦੇਣ ਦੇ ਵਾਸਤੇ ਤਤਪਰ ਰਹਿਣਗੇ, ਪਰ ਜਿਹੜਾ ਖਾਲਸਾ ਹੈ ਨਾ ਉਹ ਪਲ ਪਲ ਬਿਖੈ ਸਵਈਆ ਚੜੇ। ਭਾਵ ਕਿ ਪਲ ਪਲ ਵਿੱਚ ਸਵਾਇਆ ਪ੍ਰਤਾਪ ਖਾਲਸੇ ਦਾ ਹਮੇਸ਼ਾ ਚੜ੍ਹਦਾ ਰਹੇਗਾ, ਖਾਲਸਾ ਕਦੇ ਥੱਲੇ ਨਹੀਂ ਹੋਵੇਗਾ, ਇਹ ਚੜ੍ਹਦੀਆਂ ਕਲਾਂ ਚ ਜਾਵੇਗਾ।
ਹਿੰਦੂ ਤੁਰ ਕਣ ਕੇ ਹੋਏ ਨਾਥ, ਕਰੇ ਬਸੀ ਗਹਿ ਦੰਡੇ ਸਾਥ।
ਗੁਰੂ ਜੀ ਕਹਿ ਰਹੇ ਨੇ ਮੇਰਾ ਖਾਲਸਾ ਇੰਨਾ ਪ੍ਰਤਾਪ ਵਾਲਾ ਹੋਵੇਗਾ ਜਿਹਦੇ ਹਿੰਦੂ ਤੇ ਤੁਰਕ ਅਧੀਨ ਹੋਣਗੇ, ਖਾਲਸਾ ਇਹਨਾਂ ਦਾ ਮਾਲਕ ਹੋਵੇਗਾ, ਨਾਥ ਹੋਵੇਗਾ।
ਕਰੇ ਬਸੀ ਗਹਿ ਦੰਡੇ ਸਾਥ, ਹਿੰਦੂਆਂ ਤੇ ਤੁਰਕਾਂ ਨੂੰ ਮੇਰਾ ਜਿਹੜਾ ਖਾਲਸਾ ਹੈ ਦੰਡ ਦੇ ਕੇ ਆਪਣੇ ਅਧੀਨ ਕਰ ਲਵੇਗਾ।
ਜੇ ਜੇ ਗੁਰਸੰਗ ਧਰੇ ਵਿਰੋਧ, ਕਰੇ ਖਾਲਸਾ ਤਿਨਕੀ ਸੋਧ। ਗੁਰੂ ਜੀ ਕਹਿ ਰਹੇ ਨੇ ਜਿਹੜੇ ਜਿਹੜੇ ਲੋਕ ਗੁਰੂ ਘਰ ਦੇ ਨਾਲ ਜਾਂ ਗੁਰੂ ਦੇ ਨਾਲ ਵਿਰੋਧ ਕਰਨਗੇ, ਕਰੇ ਖਾਲਸਾ ਤਿਨਕੀ ਸੋਧ, ਮੇਰਾ ਜਿਹੜਾ ਖਾਲਸਾ ਹੈ ਉਹਨਾਂ ਨੂੰ ਸੋਧੇਗਾ, ਉਹਨਾਂ ਦੇ ਵਿੱਚ ਸੁਧਾਈ ਕਰੇਗਾ ਔਰ ਆਪਣੇ ਅਧੀਨ ਕਰੇਗਾ।
ਹੋ ਅਧੀਨ ਜੀਵ ਕਾ ਕਰੈ, ਸਿੰਘਣ ਤੇ ਮ੍ਰਿਗ ਸਮ ਹੋਏ ਡਰੈ।
ਮੇਰੇ ਖਾਲਸੇ ਦੇ ਅਧੀਨ ਹੋ ਕੇ ਜਿੰਨੇ ਵੀ ਹਿੰਦੂ ਤੇ ਤੁਰਕ ਨੇ ਆਪਣੀ ਜੀਵਕਾ ਨੂੰ ਬਤੀਤ ਕਰਨਗੇ,
ਸਿੰਘਣ ਤੇ ਮ੍ਰਿਗ ਸਮ ਹੋਏ ਡਰੈ।
ਵੱਡੇ ਸ਼ੇਰ ਤੋਂ ਜਿਸ ਤਰ੍ਹਾਂ ਮ੍ਰਿਗ ਡਰਦੇ ਨੇ, ਹਿਰਨ ਡਰਦੇ ਨੇ, ਇਸ ਤਰ੍ਹਾਂ ਲੋਕ ਮੇਰੇ ਖਾਲਸੇ ਰੂਪੀ ਸਿੰਘ ਤੋਂ ਡਰਿਆ ਕਰਨਗੇ।
ਆਪਣ ਪੰਥ ਕੇ ਗੁਣ ਇਤਿਆਦ, ਵਰਨਨ ਕਰੇ ਤਾਰੇ ਅਹਿਲਾਦ।
ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਖੁਸ਼ੀ ਦੇ ਨਾਲ ਆਪਣੇ ਖਾਲਸਾ ਪੰਥ ਦੇ ਗੁਣਾਂ ਦਾ ਗਾਣ ਕੀਤਾ।
ਸਭ ਦੇਸ਼ਨ ਕੇ ਬਿਖੇ ਪ੍ਰਕਾਸ਼ੇ, ਹੇਰ ਹੇਰ ਬਿਸਮੈ ਹਿਰਾਸੇ।
ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਖਾਲਸੇ ਸਿੰਘ ਸਨ ਉਹ ਦੂਰਾਂ ਦੂਰਾਂ ਤੱਕ ਫੈਲੇ, ਉਹਨਾਂ ਦੇ ਪ੍ਰਤਾਪ ਦਾ ਪਤਾ ਲੱਗਾ ਔਰ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਦੇਖ ਦੇਖ ਕੇ ਨਾਲੇ ਹੈਰਾਨ ਹੁੰਦੇ ਨੇ ਔਰ ਨਾਲੇ ਡਰਦੇ ਨੇ।
ਸ਼ਸਤਰ ਸਮੇਤ ਸਦਾ ਰੰਗ ਰਾਤੇ, ਬਿਨਾ ਰਾਜ ਰਾਜੇ ਨਿਤ ਮਾਤੇ।
ਸ਼ਸਤਰਾਂ ਦੇ ਸਮੇਤ ਹਮੇਸ਼ਾ ਹੀ ਰੰਗ ਦੇ ਵਿੱਚ ਰੰਗੇ ਰਹਿੰਦੇ ਨੇ,
ਬਿਨਾ ਰਾਜ ਰਾਜੇ ਨਿਤ ਮਾਤੇ।
ਮਾਨੋ ਕਿ ਜਿਨ੍ਹਾਂ ਦੇ ਕੋਲ ਕੋਈ ਰਾਜ ਵੀ ਨਹੀਂ ਹੈ ਪਰ ਫੇਰ ਵੀ ਆਪਣੇ ਆਪ ਨੂੰ ਉਹ ਰਾਜਾ ਸਮਝਦੇ ਨੇ।
ਬਿਨ ਧਨ ਤੇ ਵੱਡ ਧਨੀ ਬਣੇ ਹੈ, ਇੱਕ ਸਤਿਗੁਰ ਕੇ ਪ੍ਰੇਮ ਸਣੇ ਹੈ। ਬਗੈਰ ਹੀ ਧਨ ਤੋਂ ਤਨਾੜ ਬਣੇ ਹੋਏ ਨੇ,
ਇੱਕੋ ਤੇ ਇੱਕੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਪ੍ਰੇਮ ਦੇ ਵਿੱਚ ਉਹ ਸਾਰੇ ਭਿੱਜੇ ਨੇ।
ਮਹਾ ਨਿਡਰ ਰਸ ਬੀਰ ਭਰੇ ਹੈ, ਨਹੀਂ ਕਿਸੂ ਕੇ ਸੰਗ ਕਰੇ ਹੈ।
ਮਹਾ ਨਿਡਰ ਨੇ, ਵੱਡੇ ਨਿਰਭੈ ਨੇ, ਸੂਰ ਵੀਰ ਨੇ ਔਰ ਕਿਸੇ ਦੇ ਨਾਲ ਕਹਿੰਦੇ ਨੇ ਸੰਗ ਨਾ ਕਰੇ, ਕਿਸੇ ਹੋਰ ਨੂੰ ਆਪਣੇ ਨਾਲ ਮਿਲਣ ਨਹੀਂ ਦਿੰਦੇ।
ਸਿੰਘ ਬਿਨਾ ਮਿਲ ਹਰਖੈ ਨਾਹੀ, ਮਨ ਮੇਲਣ ਤੋਂ ਹੋ ਹੈ ਕਾਹੀ।
ਕਹਿੰਦੇ ਨੇ ਕਿ ਸਿੰਘਾਂ ਦੇ ਮਿਲੇ ਬਿਨਾ ਪ੍ਰਸੰਨ ਨਹੀਂ ਹੁੰਦੇ, ਹੋਰ ਕਿਸੇ ਨਾਲ ਮਨ ਮਿਲਣ ਦੀ ਤੇ ਗੱਲ ਬੜੀ ਦੂਰ ਦੀ।
ਰਹੇ ਮਗਨ ਪਰਵਾਹ ਨਾ ਕਾਹੂ, ਪੂਮ ਬਿਨਾ ਪੂਪਤ ਮਦ ਮਾਹੂ।
ਆਪਣੇ ਪ੍ਰੇਮ ਦੇ ਰੰਗ ਦੇ ਵਿੱਚ ਹੀ ਮਗਨ ਰਹਿੰਦੇ ਨੇ, ਪਰਵਾਹ ਨਾ ਕਾਹੂ, ਕਿਸੇ ਵੀ ਚੀਜ਼ ਦੀ ਖਾਲਸੇ ਨੂੰ ਕੋਈ ਪਰਵਾਹ ਨਹੀਂ ਹੈ। ਔਰ ਭੂਮ ਬਿਨਾ ਬਗੈਰ ਹੀ ਧਰਤੀ ਤੋਂ ਕਹਿਣ ਲੱਗੇ, ਮਾਨੋ ਕਿ ਧਰਤੀ ਦੇ ਮਾਲਕ ਨੇ।
ਸ਼ਮਸ ਕੇਸ ਤੇ ਸ਼ੁਭਤ ਵਿਸਾਲੇ ਬਾਂਕੇ ਵੀਰ ਹਠੀ ਮੁਛਿਆਲੇ।
ਸ਼ਮਸ ਤੇ ਕੇਸ, ਉਹ ਸਿੱਖਾਂ ਦੇ ਜਿਹੜੇ ਕੇਸ ਤੇ ਦਾੜੇ ਨੇ, ਉਹ ਬੜੇ ਸ਼ੋਭਨੀਕ ਨੇ, ਉਹ ਬੜੇ ਸੋਭਾ ਵਾਲੇ ਨੇ। ਬਾਂਕੇ ਸੂਰ ਵੀਰਾਂ ਦੇ ਚਿਹਰਿਆਂ ਦੇ ਉੱਤੇ ਜਿਹੜੀਆਂ ਮੁੱਛਾਂ ਨੇ, ਉਹ ਸੋਭਾ ਪਾ ਰਹੀਆਂ।
ਸਾਜੇ ਤੁਰੰਗ ਰੂੜੈ ਐਸੇ, ਹਿੰਦੂ ਤੁਰਕ ਨਾ ਕਬ ਹੋਏ ਕੈਸੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੂਰਮੇ ਕਹਿੰਦੇ ਨੇ, ਸਜ ਕੇ ਸ਼ਸਤਰਾਂ ਦੇ ਨਾਲ ਤੁਰੰਗਾਂ ਦੇ ਉੱਤੇ, ਘੋੜਿਆਂ ਦੇ ਉੱਤੇ ਚੜਦੇ ਨੇ, ਹਿੰਦੂ ਤੁਰਕ ਨਾ ਕਬ ਹੋਏ ਕੈਸੇ, ਭਾਵ ਕੇ ਕਿਸੇ ਵੀ ਤਰ੍ਹਾਂ ਹਿੰਦੂ ਇਸ ਤਰ੍ਹਾਂ ਨਹੀਂ ਕਰ ਸਕਦੇ।
ਸ਼ਸਤਰ ਸਜਾਏ ਗੁਰੂ ਕੋ ਦਰਸੈ, ਹੇਰ ਪੰਥ ਕੋ ਅਦਭੁਤ ਹਰਸ਼ੈ।
ਸ਼ਸਤਰਾਂ ਨੂੰ ਸਜਾ ਕੇ ਸਾਰੇ ਜਿਹੜੇ ਸੂਰਬੀਰ ਨੇ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਦੇ ਨੇ।
ਹੇਰ ਪੰਥ ਕੋ ਅਦਭੁਤ ਹਰਸ਼ੈ, ਅਜੀਬ ਕਿਸਮ ਦਾ ਪੰਥ ਰਚ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਦੇਖ ਕੇ ਹਰਸ਼ ਰਹੇ ਨੇ, ਖੁਸ਼ ਹੋ ਰਹੇ ਨੇ।
ਰਟੇ ਰਹਿਣ ਦਿਨ ਸ੍ਰੀ ਗੁਰਬਾਣੀ, ਸਭ ਤੇ ਅਸਤ ਸ੍ਰੇਸ਼ਟ ਮੁਖ ਖਾਨੀ। ਕਹਿੰਦੇ ਨੇ ਕਿ ਰਾਤ ਦਿਨ ਖਾਲਸੇ ਜਿਹੜੇ ਨੇ, ਉਹ ਗੁਰਬਾਣੀ ਦਾ ਕੀਰਤਨ ਕਰਦੇ ਨੇ, ਉਸ ਦਾ ਰਟਨ ਕਰਦੇ ਨੇ।
ਸਭ ਤੇ ਅਤਿ ਸ੍ਰੇਸ਼ਟ ਸੁਖ ਖਾਨੀ, ਜਿਹੜੀ ਗੁਰਬਾਣੀ ਸਾਰਿਆਂ ਤੋਂ ਸਿਰਮੌਰ ਹੈ, ਸਾਰਿਆਂ ਤੋਂ ਸ੍ਰੇਸ਼ਟ ਹੈ, ਜਿਹੜੀ ਸੁਖਾਂ ਦੀ ਖਾਣ ਹੈ, ਉਸ ਗੁਰਬਾਣੀ ਦਾ ਰਟਨ ਕਰਦੇ।
ਇੱਕ ਦਿਨ ਸਤ ਗੁਰ ਚੜੇ ਆਖੇਰ, ਪਏ ਤੁਰੰਗ ਅਰੂੜ ਸਵੇਰ।
ਇੱਕ ਦਿਨ ਸਵੇਰੇ ਸਵੇਰ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਘੋੜੇ ਦੇ ਉੱਤੇ ਸਵਾਰ ਹੋਏ, ਔਰ ਉਹਨਾਂ ਨੇ ਸ਼ਿਕਾਰ ਖੇਡਣ ਜਾਣ ਦੇ ਲਈ ਤਿਆਰੀ ਕੀਤੀ।
ਸੁਪਾਟ ਸਿੰਘ ਦਲ ਸੰਗ ਸੁਹੰਤਾ, ਸਭ ਕੇ ਬੀਚ ਚਲੇ ਭਗਵੰਤਾ।
ਸਤਿਗੁਰਾਂ ਦੇ ਸ਼ਸਤਰਧਾਰੀ ਜਿਹੜੇ ਯੋਧੇ ਨੇ, ਸਤਿਗੁਰਾਂ ਦੇ ਸੂਰਮੇ ਸਿੰਘਾਂ ਦਾ ਜਿਹੜਾ ਦਲ ਹੈ, ਉਹ ਸਤਿਗੁਰਾਂ ਦੇ ਦੁਆਲੇ ਦੁਆਲੇ ਜਾ ਰਿਹਾ ਹੈ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਵਿੱਚ ਸੋਭਨੀਕ ਨੇ।
ਸਭ ਕੇ ਸ਼ਸਤਰ ਸਜੇ ਸ਼ੁਭ ਰੰਗ, ਖੜਗੁਰ ਸਿਪਰ ਸਿਕੰਦ ਤੁਫੰਗ।
ਸਾਰਿਆਂ ਹੀ ਖਾਲਸਿਆਂ ਨੇ ਆਪਣੇ ਸਰੀਰ ਦੇ ਉੱਤੇ ਸੋਹਣੇ ਰੰਗਾਂ ਦੇ ਜਿਹੜੇ ਸ਼ਸਤਰ ਨੇ, ਉਹਨਾਂ ਨੂੰ ਧਾਰਨ ਕੀਤਾ ਹੈ। ਕਿਸੇ ਨੇ ਕਿਰਪਾਨ ਤੇ ਟਾਲ ਫੜੀ ਹੈ, ਕਿਸੇ ਨੇ ਆਪਣੇ ਕੰਧੇ ਦੇ ਉੱਤੇ, ਮੋਢੇ ਦੇ ਉੱਤੇ ਬੰਦੂਕ ਨੂੰ ਟੰਗਿਆ।
ਬਣ ਮੈਂ ਘਰੇ ਹੋਇਆ ਖੇਰ ਕਨੇਰਾ, ਉਤਰੇ ਪ੍ਰਭੂ ਬਿਰਖ ਸ਼ੁਭ ਹੇਰਾ।
ਕਾਫੀ ਦੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਣ ਦੇ ਵਿੱਚ, ਜੰਗਲ ਦੇ ਵਿੱਚ ਸ਼ਿਕਾਰ ਕੀਤਾ। ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਸੋਹਣਾ ਛਾਇਆਦਾਰ ਰੁੱਖ ਦੇਖਿਆ, ਔਰ ਉਸ ਦੇ ਥੱਲੇ ਉਤਰਨ ਦੇ ਲਈ ਤਿਆਰ ਹੋਏ। ਸੋ ਸਾਧ ਸੰਗਤ ਜੀ, ਸਮੇਂ ਦੀ ਅੱਜ ਇੱਥੇ ਸਮਾਪਤੀ ਹੈ। ਕੱਲ ਨੂੰ ਜਿਸ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਪ੍ਰਸੰਗ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਸੋ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਦਾਰਾਇਆ ਦਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਹੁਣ ਦਵਾਦਸ ਗੋਰਿੰਦ ਕਉ ਮੇਰੀ ਹੈ ਪ੍ਰਣਾਮ।